ఈతక వస్తు సంగ గురు కోల తామ సర్వాయ కరియు కోచి డేరా తవ చడే సింగ సముదాయ.
వాహిగురు జీ కా ఖాల్సా,
వాహిగురు
జీ కీ ఫతే. దీన్ దయాల్ సద్గురు భగత్ వత్సల అనాథనాథ్ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਦਾ ਪਵਿੱਤਰ ਇਤਿਹਾਸ ਆਪ ਸਮੂਹ ਮਾਈ ਭਾਈ ਪ੍ਰੇਮੀ ਜਨ ਬੜੇ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਹਾਜ਼ਰੀਆਂ ਭਰਦੇ ਹੋ ਗੁਰੂ ਪਾਤਸ਼ਾਹ ਦਾ ਪਵਿੱਤਰ ਜਸ ਸਰਵਣ ਕਰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਸੋਢੀ ਕੌਲ ਕੋਲ ਪਹੁੰਚੇ ਹਨ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਹੈ ਤੇ ਲਵੀ ਨਗਰ ਦੇ ਵਿਚ ਰਹਿ ਰਹੇ ਨੇ ਇੱਥੇ ਸਤਿਗੁਰਾਂ ਨੇ ਚਰਨ ਪਾਏ ਨੇ ਸੋਢੀ ਕੌਲ ਨੇ ਉਰੇ ਦੇ ਬੱਚਿਆਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਵਚਨ ਬਿਲਾਸ ਹੋਏ ਇਹਨੇ ਪੁੱਛਿਆ ਕਹਿਣ ਲੱਗਾ ਜੀ ਕਪੂਰੇ ਨੇ ਤੁਹਾਡੀ ਕੋਈ ਸੇਵਾ ਕੀਤੀ ਜਾਂ ਨਹੀਂ ਮਹਾਰਾਜ ਜੀ ਕਹਿੰਦੇ ਕਪੂਰੇ ਦੀਆਂ ਜੜ੍ਹਾਂ ਪੁੱਟ ਕੇ ਆ ਰਹੇ ਕਪੂਰਾ ਹੁਣ ਇਹਦਾ ਚੇਲਾ ਸੀ ਇਹਦਾ ਸਿੱਖ ਸੀ ਇਹਨੂੰ ਗੁੱਸਾ ਲੱਗਾ ਕਹਿੰਦਾ ਜੀ ਉਹਦੀਆਂ ਜੜ੍ਹਾਂ ਮੇਰੇ ਪੇਟ ਵਿਚ ਲੱਗੀਆਂ ਹੋਈਆਂ ਮੇਰਾ ਪੇਟ ਕੋਈ ਪਾੜੇਗਾ ਤੇ ਕੱਢੇਗਾ ਨਾ ਮਹਾਰਾਜ ਜੀ ਕਹਿੰਦੇ ਚੰਗਾ ਹੁਣ ਕਪੂਰਾ ਹੀ ਤੇਰਾ ਪੇਟ ਪਾੜ ਕੇ ਆਪਣੀਆਂ ਜੜ੍ਹਾਂ ਪੁੱਟੇਗਾ ਇਸ ਤਰ੍ਹਾਂ ਦੇ ਕੁਝ ਬਚਨ ਵਿਲਾਸ ਸੋਢੀ ਕੌਲ ਦੇ ਕੋਲ ਹੋਏ ਨੇ ਇੱਥੋਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਚਾਲੇ ਦੀਆਂ ਤਿਆਰੀਆਂ ਕੀਤੀਆਂ ਹਨ ਉਧਰ ਵਜ਼ੀਰ ਖਾਂ ਸੂਬਾ ਸਰਹੰਦ ਨੇ ਫੌਜ ਤਿਆਰ ਕਰ ਲਈ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਾ ਕੇ ਪਕੜੋ ਜਾਂ ਫਿਰ ਉਹਨਾਂ ਨੂੰ ਮਾਰੋ ਜੇ ਜਿਉਂਦੇ ਪਕੜੇ ਜਾਣ ਤੇ ਪਕੜ ਕੇ ਬਾਦਸ਼ਾਹ ਔਰੰਗਜ਼ੇਬ ਕੋਲ ਪੇਸ਼ ਕਰਾਂਗੇ ਔਰ ਬਦਲੇ ਵਿਚ ਬਾਦਸ਼ਾਹ ਕੋਲੋਂ ਇਨਾਮ ਲਵਾਂਗੇ ਖਿਲਤਾਂ ਲਵਾਂਗੇ ਰੁਪਈਏ ਪੈਸੇ ਬਾਦਸ਼ਾਹ ਦੇ ਕੇ ਸਾਨੂੰ ਨਵਾਜੇਗਾ ਇਹ ਬਿਰਤੀ ਰੱਖ ਕੇ ਇਹਨੇ ਆਪਣੀ ਫੌਜ ਭੇਜੀ ਹੈ ਕਿ ਜਾ ਕੇ ਪੜਤਾਲ ਕਰੋ ਕਿੱਥੇ ਨੇ ਗੁਰੂ ਜੀ ਇਸ ਵੇਲੇ ਕਿਹੜੇ ਨਗਰ ਵਿਚ ਹਨ ਆਓ ਇਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਲਵੇ ਦੇ ਜਿਹੜੇ ਕੁਝ ਹੋਰ ਪਿੰਡ ਨੇ ਉਹਨਾਂ ਪਿੰਡਾਂ ਨੂੰ ਸਤਿਗੁਰੂ ਦਸਵੇਂ ਪਾਤਸ਼ਾਹ ਪਵਿੱਤਰ ਕਰ ਰਹੇ ਨੇ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ ਸਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ
ਦੋਏਰਾ ਕੀਤਕ ਵਸਤੂ ਸੰਗ ਗੁਰ ਕੋਲ ਧਾਮ ਦਰਵਾਏ।
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਜਦੋਂ ਢਿਲਵੀ ਤੋਂ ਚਾਲੇ ਦੀਆਂ ਤਿਆਰੀਆਂ ਕੀਤੀਆਂ ਤੇ ਸਤਿਗੁਰਾਂ ਕੋਲ ਸਾਜੋ ਸਮਾਨ ਬਹੁਤ ਹੋ ਗਿਆ ਸੀ, ਕਿਉਂਕਿ ਸੰਗਤ ਭਟਾਵਾਂ ਲੈ ਕੇ ਆਉਂਦੀਆਂ ਸਨ, ਕੋਈ ਕੁਝ ਲਿਆ ਰਿਹਾ, ਕੋਈ ਵਸਤਰ ਲਿਆ ਰਿਹਾ, ਅਨੇਕ ਪ੍ਰਕਾਰ ਦੇ ਪਦਾਰਥ ਸਤਿਗੁਰਾਂ ਦੇ ਚਰਨਾਂ ਵਿਚ ਭੇਟਾ ਲੈ ਕੇ ਸਿੱਖ ਆਉਂਦੇ ਸਨ। ਉਹ ਵਸਤੂਆਂ ਬਹੁਤ ਜ਼ਿਆਦਾ ਸਨ ਤੇ ਸਾਰੀਆਂ ਵਸਤੂਆਂ ਅੱਗੇ ਨਾਲ ਨਹੀਂ ਸੀ ਲਿਜਾਈਆਂ ਜਾ ਸਕਦੀਆਂ ਸਫ਼ਰ ਵਿਚ। ਸਤਿਗੁਰਾਂ ਨੂੰ ਇਹ ਵੀ ਪਤਾ ਸੀ ਵੀ ਅੱਗੇ ਜਾ ਕੇ ਜੰਗ ਵੀ ਲੜਨਾ ਪੈਣਾ, ਜੰਗ ਯੁੱਧ ਦੇ ਵਿਚ ਸਾਜੋ ਸਮਾਨ ਜਿੰਨਾ ਘੱਟ ਹੋਵੇਗਾ, ਬਾਹਰ ਦੀਆਂ ਵਸਤੂਆਂ ਜਿੰਨੀਆਂ ਘੱਟ ਹੋਣਗੀਆਂ, ਓਨਾ ਵਧੀਆ ਤਰੀਕੇ ਨਾਲ ਜੰਗ ਲੜਿਆ ਜਾ ਸਕਦਾ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੀਆਂ ਵਾਧੂ ਦੀਆਂ ਵਸਤੂਆਂ ਸਨ, ਪਦਾਰਥ ਸਨ, ਉਹ ਸੋਢੀ ਕੌਲ ਦੇ ਘਰ ਦੇ ਵਿਚ ਰਖਵਾਈਆਂ ਹਨ।
ਕਰਿਓ ਕੋ ਚਡੇਰਾ ਤਵੈ ਚਡੇ ਸਿੰਘ ਸਮਦਾਏ।
ਪਾਤਸ਼ਾਹ ਜੀ ਨੇ ਇਥੋਂ ਕੂਚ ਕੀਤਾ, ਆਪਣੇ ਡੇਰੇ ਦਾ ਚਾਲਾ ਪਾਇਆ, ਬਹੁਤ ਸਾਰੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ, ਫੌਜਾਂ ਸਿਪਾਹੀ ਤਿਆਰ ਬਰ ਤਿਆਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਹਨ।
ਚੋਪਈ ਸਹਿਜ ਸੁਭਾਇਕ ਵਿਚਰਤ ਚੱਲੇ।
ਸਹਿਜ ਸੁਭਾਏ ਸੁੱਤੇ ਸਿੱਧ ਵਿਚਰਦਿਆਂ ਵਿਚਰਦਿਆਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਚੱਲੇ ਜਾ ਰਹੇ ਹਨ।
ਕਹੋ ਅਖੇਰ ਖੇਲਤੇ ਭਲੇ।
ਔਰ ਸਹਿਜ ਸੁਭਾਏ ਚੱਲਦਿਆਂ ਕਿਤੇ ਜਾ ਕੇ ਸ਼ਿਕਾਰ ਵੀ ਖੇਡਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਦਾ ਜਿੱਥੇ ਮਨ ਕਰਦਾ, ਜਿੱਥੇ ਮਨ ਦੀ ਮੌਜ ਆਉਂਦੀ ਆ, ਉੱਥੇ ਬੰਨ ਵਿਚ ਵਿਚਰ ਕੇ ਸ਼ਿਕਾਰ ਖੇਡਦੇ ਹਨ।
ਕਰਤ ਕਵਾਇਦ ਸ਼ਸਤਰਨ ਕੇਰੇ।
ਆਪਣੇ ਸ਼ਸਤਰਾਂ ਦੀ ਵੱਡੀ ਭਾਰੀ ਕਵਾਇਦ ਕਰਦੇ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ। ਕਵਾਇਦ ਦਾ ਮਤਲਬ ਹੁੰਦਾ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਤੋ ਇਸ ਤਰ੍ਹਾਂ ਸ਼ਸਤਰਾਂ ਦੀ ਕਵਾਇਦ ਵੀ ਮਹਾਰਾਜ ਜੀ ਕਰਦੇ ਹਨ।
ਸਨੇ ਸਨੇ ਗਮਨੇ ਕਿਸ ਬੇਰੇ।
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਰੇ ਜਾ ਰਹੇ ਨੇ, ਚਲਦੇ ਜਾ ਰਹੇ ਨੇ, ਅਨੇਕਾਂ ਜੀਵਾਂ ਦਾ ਉਧਾਰ ਕਰਦੇ ਜਾ ਰਹੇ ਨੇ।
ਕੀਤਕ ਕੋਸ ਚਲ ਗ੍ਰਾਮ ਇਕ ਆਇਓ, ਇਕ ਬੈਰਾਗੜ ਸੰਗ ਫੁਰਮਾਇਓ।
ਏਦਾਂ ਹੀ ਚਲਦਿਆਂ ਚਲਦਿਆਂ ਜਦੋਂ ਕੁਝ ਕੁ ਕੋਹ ਦਾ ਪੈਂਡਾ ਤੈਅ ਕੀਤਾ ਤੇ ਇਕ ਨਗਰ ਆਇਆ, ਇਕ ਗ੍ਰਾਮ ਆਇਆ। ਤੇ ਜਦੋਂ ਇਕ ਗ੍ਰਾਮ ਆਇਆ, ਉਹ ਵੇਖ ਕੇ ਸਤਿਗੁਰਾਂ ਦੇ ਨਾਲ ਬੈਰਾੜਾਂ ਦੀ ਫੌਜ ਸੀ, ਉਹਨਾਂ ਵਿਚੋਂ ਇਕ ਬੈਰਾੜ ਨੂੰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਪੁੱਛਣ ਲੱਗੇ।
ਕਹਾ ਗ੍ਰਾਮ ਕੋ ਨਾਮ ਬਖਾਨੋ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਬੈਰਾੜ, ਤੂੰ ਤਾਂ ਇਥੋਂ ਦਾ ਰਹਿਣ ਵਾਲਾ, ਇਸ ਇਲਾਕੇ ਦਾ ਭੇਤੀ ਹੈ, ਇਹ ਦੱਸ ਵੀ ਇਹ ਜਿਹੜਾ ਸਾਹਮਣੇ ਪਿੰਡ ਹੈ, ਇਹ ਪਿੰਡ ਦਾ ਕੀ ਨਾਂ ਹੈ, ਇਹ ਕਿਹੜਾ ਪਿੰਡ ਹੈ, ਇਹਦਾ ਨਾਂ ਕੀ ਹੈ।
ਤੁਮੇ ਤਰਹੋ ਭੇਦ ਸਭ ਜਾਣੋ।
ਤੂੰ ਇਸ ਇਲਾਕੇ ਦਾ ਰਹਿਣ ਵਾਲਾ, ਇਥੋਂ ਦਾ ਭੇਤੀ ਹੈ, ਸਾਰੇ ਇਲਾਕੇ ਦਾ ਭੇਤ ਹੈ ਤੈਨੂੰ।
ਸਭ ਬੈਰਾੜ ਕਯੋ ਕੀ ਗ੍ਰਾਮੋ, ਚਾਰਕ ਚੁੰਗੀ ਕੋ ਬਸ ਧਾਮੋ।
ਉਸ ਵੇਲੇ ਉਹ ਬੈਰਾੜ ਬੋਲਿਆ, ਕਹਿੰਦਾ ਜੀ ਕਾਹਦਾ ਪਿੰਡ ਹੈ ਜੀ, ਇਹ ਕਾਹਦਾ ਪਿੰਡ ਹੈ, ਤੇ ਚਾਰਕ ਝੁਗੀਆਂ ਬਸਿੰਗ ਪਈਆਂ ਹੋਈਆਂ ਇੱਥੇ, ਇਹ ਕਾਹਦਾ ਪਿੰਡ ਹੈ ਮਹਾਰਾਜ, ਇਹ ਕੋਈ ਪਿੰਡ ਥੋੜੀ ਹੈ, ਨਗਰ ਥੋੜੀ ਹੈ, ਇਹ ਤਾਂ ਮਹਾਰਾਜ ਜੀ ਕੋਈ ਚਾਰ ਕੁ ਝੁਗੀਆਂ ਪਈਆਂ ਹੋਈਆਂ, ਕੋਈ ਛੋਟਾ ਜਿਹਾ ਡੇਰਾ ਹੈ।
ਕਹਾ ਨਾਮ ਇਸ ਕੋ ਕੁਛ ਹੋਏ।
ਕੀ ਨਾਂ ਹੋਣਾ, ਚਾਰ ਕੁ ਝੁਗੀਆਂ ਪਾਈਆਂ ਹੋਈਆਂ ਨੇ, ਇਹਦਾ ਕੋਈ ਨਾਂ ਨਹੀਂ ਹੈ, ਇਹਦਾ ਕੀ ਨਾਂ ਹੋਣਾ ਹੈ।
ਕੋ ਸੁਣ ਕਹਾ ਮਕਾਨਾ ਕੋਈ।
ਸੁਣਿਆ ਤੇ ਕਿਹਨੇ ਦੱਸਣਾ ਇਹਦਾ ਕੀ ਨਾਂ ਹੋਣਾ ਮਹਾਰਾਜ ਜੀ, ਭਲਾ ਇਹ ਚਾਰ ਕੁ ਝੁਗੀਆਂ ਦਾ ਬਣਿਆ ਹੋਇਆ ਛੋਟਾ ਜਿਹਾ ਨਗਰ ਹੈ।
ਸ਼੍ਰੀ ਮੁਖ ਕਯੋ ਨਾ ਕੋਈ ਸਰੀਤ, ਕਿਤਕ ਸਮਾਂ ਜਬ ਹੋਏ ਬਤੀਤ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਏਦਾਂ ਨਾ ਕਹਿ, ਏਦਾਂ ਨਾ ਬੋਲ ਕੇ, ਪਿੰਡ ਕੋਈ ਨੀ, ਇਹ ਨਗਰ ਕੋਈ ਨੀ, ਚਾਰ ਕੁ ਝੁਗੀਆਂ ਨੇ, ਜਦੋਂ ਕੁਝ ਸਮਾਂ ਬੀਤੇਗਾ, ਕੁਝ ਸਮਾਂ ਬੀਤਣ ਤੋਂ ਬਾਅਦ
ਗ੍ਰਾਮ ਵੀਰ ਗਏ ਸਥਾਨ,
ਇੱਥੇ ਬੜਾ ਵੱਡਾ ਪਿੰਡ ਵਸੇਗਾ। ਆ ਜਿਹੜੀਆਂ ਅੱਜ ਤੁਸੀਂ ਚਾਰ ਝੁਗੀਆਂ ਦੱਸਦੇ ਹੋ ਨਾ, ਇਹ ਬੜਾ ਵੱਡਾ ਨਗਰ ਹੋਵੇਗਾ, بڑا وشال نگر ہوے گا
اپجا سنگھ سبیر مان
اور اتنا بڑا نگر ہوے گا کہ اس نگر دے وچ بڑے بڑے سور بیر بہادر یودے سنگھ جنم لین گے اس نگر دے وچ بڑے بڑے سور بیر بہادر یودیاں دا جنم ہوے گا
آگے چلو تنگ کے آیو
سیتا مہاراج جی انہاں نوں اے ور دے کے اگے آئے تے اگے اک تھوڑا جا اچا تھاں ہے
تہاں ارود ترنگ ٹکایو
مہاراج اس اچے تھاں تے گھوڑا لے گئے تھوڑی جی اچائی سی تھے جا بنیا ہویا تے کلگیتر پادشاہ جی مہاراج جی اپنا گھوڑا اودے تے چڑھا کے اوپر لے گئے
پیچھن تیر نے کھنگ نکارے
مہاراج جی نے اپنے پتھے چوں تکھے تیر چار چار انگلے کھپرے چوڑے تیر او مہاراج سچے پادشاہ نے اپنے پتھے چوں باہر کڈے ہن
سند کدند لے پک مارے
اور اپنی کمان دے چلے تے چاڑ چاڑ کے انہاں تیراں نوں گرو کلگیتر پادشاہ جی مہاراج جی چلان لگے نے یعنی کہ تنخ ودیا دا ابھیاس سچے پادشاہ جی مہاراج جی کرن لگے ہن
تکبان چلاون کرے
تا اپنے تنخ نال ستگڑا نے کئی تیر چلائے کئی تیر مہاراج سچے پادشاہ جی نے مار کے نشانے بننے ہن
آئے گرام ٹیک ستگڑ چھرے
ایدا کچھ سما تیر اندازی کرن تو بعد مہاراج سچی پادشاہ جی جڑا او گرام سی اس گرام دے نیڑے آئے ہن
ایک رات بس چڑے اخیر
ایک رات ستگرو جی اس پنڈ دے نیڑے رہے اور ایک رات ایتھے رہ کے اگلے دن سویرے ہی دن چڑھدیا مہاراج جی نے ایتھوں اگے نو چالا پایا کوچ کیتا ہے
چڑے اخیر اس اس بچرے آتمرگ کھیل
اور اگلے دن مہاراج جی اتھوں چڑھے شکار کھیڈن لگے نے ادھر ادھر ویکھ کے ہرنا دا شکار کردے نے جنگل وچ کوئی جنگلی جانور ملدا ہے کوئی کول ملدا ہے جنگلی سور ملدا ہے ہرن ملدا انہاں دا مہاراج سچی پادشاہ جی شکار کھیڑدے ہن
اوٹھا پر ملوکا گرامو
اسی طرح چلدیاں چلدیاں اگے کچھ دوری تے کوٹھا تے ملوکا اے دو پنڈ نے ایک پنڈ دا نام کوٹھا ہے دوجے دا نام ملوکا ہے
وچ دونوں کے کین مقام
انہاں دوواں پنڈاں دے وچکار جڑی سانجی جگہ سی اوتھے مہاراج گرو کلگیتر نے مقام کیتا ہے دوواں پنڈاں دی جڑی سانجی زمین سی کوٹھے تے ملوکے دی دوواں دے وچکار گرو کلگیتر جی نے ڈیرا کیتا ہے
در تمبو دیو لگائے
بڑا سونا تمبو مہاراج سچے پادشاہ جی واسطے سیوا داراں نے سکھاں نے لوا دتا ہے
اترے سنگھ چوں دشے آئے
بہت سارے سکھ بہت ساریاں سنگتاں مہاراج سچے پادشاہ جی دے درشن کرن واسطے آن اترے نے چارے پاسے جڑیاں فوجاں سن نال مہاراج جی دے انہاں نے بھی پڑا کر لیا جتھے جتھے تھاں ملی
آن پان کرنے اس وچ رامے
آن پان کر کے رات دا سمے ستگرو سچے پادشاہ نے رات بتیت کیتی ہے
پہرے جب جامے
چلو ایک جام یعنی کہ ایک پہر رات رہندی امرت ویلے دا سما ہویا تو امرت ویلے مہاراج گرو کلگیتر پادشاہ جی اٹھے ہن جاگے ہن
شنان تھان کر تیرے
غریبن واگ سچے پادشاہ جی امرت ویلے دا سما مہاراج جی دا سادھنا دا سما ہوندا ہے اشنان پان کر کے مہاراج جی اپنے آسن تے بیٹھے نے چونکڑا لا کے سمادھی وچ دھیان دے وچ ستگرو سچے پاتشاہ جی استھت ہو کے اپنے نجا آنند وچ نج سروپ دے وچ جڑے ہوئے نے
نج سروپ میں سرتا کرے
اپنے نج سروپ دے وچ ستگرو کلگیتر نے برتی لائی ہوئی ہے اپنے نج آتما آنند دے وچ سرت جوڑی ہوئی ہے گرمخ انتر سہج ہے من چڑیا دسویں آکاش تتھا اونگ نہ بھوک ہے ہر امرت نام سکھ واس ایہو جی اوستھا دے وچ تریا پد دی اس اوستھا دے وچ مہاراج گرو کلگیتر پادشاہ جی اڈول جڑ کے بیٹھے ہوئے ہن امرت ویلے دا سما ہے
امرت ویلا چار کری جب ایک دیوانا آوت پاتب.
خالصہ جی جدو چار گھڑیاں امرت ویلا باقی بچیا چار گھڑیاں امرت ویلا باقی رہا تے ایک دیوانہ دیوانہ کہندے نے جڑا تھوڑا جا مت کر کے پاگل ہووے جدی سوجی پوری نہ ہووے ایداں دا ایک مستانہ دیوانہ او امرت ویلے دا سما چار گھڑیاں امرت ویلا باقی رہندا سی او چل کے آ گیا مہاراج جی دے تمبو کول
سر مک سگرو منڈن کریو.
جڑا دیوانہ سی مت کر کے تھوڑا بورا پاگل سی اینے سر بھی منیا ہویا منہ بھی منیا ہویا سر منہ دے اتے منڈن کیتا ہویا کیس نہیں ہن نا اے دے سر تے تے نا ہی منہ تے
تمبو نکٹان کر کھڑیو.
یہ تمبو دے کول آ کے کھلو گیا جتھے کلگی دھر جی اندر سمادھی چ بیٹھے سن اسے تمبو دے کول آ کے دیوانا کھلو گیا.
ایت سچیتی سنگ شستر گئے
ارسا جی اتھے دروازے دے اتھے ایک سنگ سچیت ہو کے پیرے تے کھلوتا ہویا سی کہ ستگرو جی سادھنا چ بیٹھے نے کوئی اندر جا کے مہاراج جی دا دھیان بھنگ نہ کرے اس کر کے جڑا ایک سیوادار سی وہ تیار بر تیار ہو کے باہر پیرے تے پیرے دار کھلوتا ہویا ہے
کھرو تو تے سنگ باک کے
وہ جڑا پیرے دار باہر کھلوتا سی تیار بر تیار ہو کے جڑا دوانا سی نا مستانہ اے چل کے آیا تے اودے نال گلاں کرن لگا وہ جڑا پہرے دار سی انہوں آ کے کہن لگا
گر کے نکٹ اب اے میں جاؤ ہردے لال سا درشن پاؤ.
انہیں آخیا دوانا بولیا پہرے دار نو کہن لگا بھائی سنگا میں اندر چلیا ہنے ستگران دے کول تے ہنے اندر جا کے میں انہاں دے درشن کرنے نے میرے من دے وچ انہاں دے درشناں دی بھاری لالسا ہے تے میں ہنے ہی اندر جا کے انہاں دے درشن کرنے ہاں.
کیو سنگھ نے ابنے سمو
اس ویلے جڑا او سنگھ پہرے دار سی اونے جواب دتا دیوانے نو مستانے نو کہندا بھائی ہن نہیں سما ستگراں دے درشناں دا اس ویلے ستگراں دے درشن نہیں تینو ہو سکدے
اس چڑے پک کیجے نمو
آج تو درشن کرنے نے دن چڑیاں درشن ہون گے اس ویلے تا ستگرو جی اپنی سمادھی وچ استھت بیٹھے نے انہاں دی سادھنا دا سمے دن چڑھدیاں تک مہاراج جی اسی طرح بیٹھے رہندے نے اس کر کے ہن نہیں تو مل سکدا جے ستگراں دے درشن کرنے نے تا دن چڑھیاں درشن ہون گے.
کہے دیوانا میں اب جے ہو تیرے کہے نہیں ٹھہرے ہو.
دیوانا سی تھوڑا جا مت کر کے کملا سی وہ پہرے دار دی گل نہ سمجھیا کہندا میں نہیں تیرے روکیاں روکدا میں تا ہنے ہی جاواں گا اندر گرو جی دے کول میں تا ہنے ہی اندر جا کے گرو جی دے درشن کراں گا تیرے روکیاں میں نہیں روکنا
سب کے سانجے ستگرو
گرو کلا تہاڈا ستگرو جی تا ساریاں دے سانجے نے جنہ تیرے نے اوناں میرے وی نے میں نہیں تیرے روکیاں روکدا میں تا اندر جاواں گا ہی جاواں گا ستگرو جی تا ساریاں دے سانجے ہن
تو مجھ کو تو ہٹایو چاں
تو کون ہے مینوں روکن والا تو کون ہے مینوں ہٹاون والا.
بور سنگھ نے برجن کریو اپنے رنگ بکھے گل تھریو
پھر سنگھ نے دوبارہ اینوں پھر ورجیا کہندا او بھائی مستانیا ستگرو کلگی دھر جی اس ویلے اپنے رنگ وچ تھر ہو کے بیٹھے نے وہ اپنے آنند وچ اپنے نج سروپ دے وچ تاڑی لائے بیٹھے نے سمادھی وچ مہاراج سچی پاتشاہ جی اس ویلے بیٹھے نے اس ویلے تیرا اندر جانا یوگ نہیں ہے.
کیوں مورخ مت کر ہٹ گئے
کیوں مورخا مت بار ہٹ کردا ہٹ کر کے کیوں اندر جانا چاہتا ہے
دے اب جاؤ پلا جے چین
چلا جا اتھوں ہٹ کے پیچھے مڑ جا جے تو اپنا پلا چاہنا میں نہیں تینو اندر جان دینا کیونکہ آگیا نہیں ہے گرو صاحب دی پہرے دار دا تا مطلب یہی ہے نا بھی وہ اپنی ڈیوٹی نبھا رہا ہے انہیں تا روکنا ہی سی جنہیں اندر جانا سی روکنا کیوں ہے کیونکہ ستگرو جی سمادھی وچ نے اس سمے گرو صاحب کسے نال ملدے نہیں ہن وہ اپنی ڈیوٹی دے رہے ہیں ਕਹਿੰਦਾ ਜੇਨੂੰ ਮੈਂ ਅੰਦਰ ਨਹੀਂ ਜਾਣ ਦੇਣਾ, ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਇਥੋਂ ਪਿੱਛੇ ਵਾਪਸ ਮੁੜ ਜਾ।
ਕਰਿਓ ਢੀਠ ਤਾ ਖੈ ਮਾਰ,
ਢੀਠ ਪੁਣਾ ਕਰੇਗਾ, ਜਿੱਦ ਕਰੇਗਾ ਤੇ ਫਿਰ ਮਾਰ ਖਾਏਗਾ। ਪਹਿਰੇਦਾਰ ਨੇ ਤਾੜਨਾ ਕਰ ਦਿੱਤੀ ਮਸਤਾਨੇ ਨੂੰ, ਕਹਿੰਦਾ ਜੇ ਤੂੰ ਢੀਠ ਪੁਣਾ ਕੀਤਾ ਨਾ ਹਟਿਆ ਤੇ ਫਿਰ ਤੈਨੂੰ ਸਲੋਤਰ ਫਿਰਨਗੇ, ਫਿਰ ਮਾਰ ਪਵੇਗੀ।
ਕਹਿਓ ਨਾ ਸਮਝਿਆ ਮੰਦ ਗਵਾਰ,
ਪਰ ਇਹੋ ਜਿਹਾ ਉਹ ਮੰਦ ਤੇ ਗਵਾਰ ਸੀ, ਉਹ ਨਹੀਂ ਕਿਹਾ ਸਮਝਿਆ, ਉਹਨੇ ਪਹਿਰੇਦਾਰ ਦੀ ਗੱਲ ਨਹੀਂ ਸਮਝੀ।
ਸੁਣਤ ਦੀਵਾਨੇ ਕ੍ਰੋਧ ਵਧਾਇਓ, ਮੂਸਲ ਮਾਰਨ ਇਹ ਤੇ ਉਠਾਇਓ।
ਜਦੋਂ ਸਿੰਘ ਨੇ ਆਖਿਆ ਨਾ ਵੀ ਚਲਾ ਜਾ ਵਾਪਸ, ਨਹੀਂ ਤਾਂ ਮਾਰ ਖਾਏਗਾ, ਕਹਿੰਦੇ ਸੁਣ ਕੇ ਉਹ ਦੀਵਾਨਾ ਵੀ ਗੁੱਸੇ ਵਿਚ ਆ ਗਿਆ। ਉਹ ਵੀ ਗੁੱਸੇ ਵਿਚ ਆ ਗਿਆ ਤੇ ਲਾਗੇ ਇਕ ਮੂਸਲ ਪਿਆ ਸੀ, ਮੂਸਲ ਹੁੰਦਾ ਡੰਡਾ ਪਿਆ ਸੀ, ਉਹ ਡੰਡਾ ਚੁੱਕ ਲਿਆ, ਮੂਸਲ ਚੁੱਕ ਲਿਆ ਮਾਰਨ ਵਾਸਤੇ। ਮੈਂ ਵੇਖਦਾ ਕੌਣ ਰੋਕਦਾ ਮੈਨੂੰ, ਮੈਂ ਵੇਖਦਾ ਕਿਹੜਾ ਮੈਨੂੰ ਹਟਾਉਣ ਵਾਲਾ ਹੈ।
ਪਰ ਜੇ ਮੂਸਲ ਖੈ ਭਾਰੋ,
ਜੇ ਹੁਣ ਰੋਕਿਆ ਤੇ ਆ ਮੂਸਲ ਮਾਰ ਕੇ ਸਿਰ ਪਾੜ ਦਿਆਂਗਾ ਤੇਰਾ ਮੈਂ, ਆ ਡੰਡਾ ਮਾਰ ਕੇ ਮੈਂ ਤੇਰਾ ਸਿਰ ਖੋਲ ਕੇ ਰੱਖ ਦਿਆਂਗਾ ਜੇ ਤੂੰ ਹੁਣ ਮੈਨੂੰ ਰੋਕਿਆ। ਏਦਾਂ ਦੀਵਾਨੇ ਨੇ ਸਿੰਘ ਨੂੰ ਜਿਹੜਾ ਉਹ ਪਹਿਰੇਦਾਰ ਸੀ ਉਹਨੂੰ ਤਾੜਨਾ ਕੀਤੀ, ਨਾਲੇ ਮੂਸਲ ਹੱਥ ਚ ਫੜਿਆ ਹੋਇਆ,
ਤੰਬੂ ਦੀ ਚੱਲਿਆ
ਪਰੇ, ਤੰਬੂ ਵਾਲੇ ਪਾਸੇ ਵੱਧ ਪਿਆ, ਥੋੜੀ ਜੀ ਦੂਰ ਖੜਿਆ ਸੀ ਨਾ ਪਹਿਰੇਦਾਰ, ਨੇੜੇ ਨਹੀਂ ਸੀ, ਥੋੜਾ ਜਾ ਦੂਰ ਖੜਾ ਸੀ। ਏਦਾਂ ਉਹ ਕਹਿ ਕੇ ਮੂਸਲ ਹੱਥ ਚ ਫੜਿਆ ਹੋਇਆ ਦੀਵਾਨਾ ਜਿਹੜਾ ਸੀ ਉਹ ਤੰਬੂ ਵਾਲੇ ਪਾਸੇ ਨੂੰ ਦੌੜ ਕੇ ਚੱਲ ਪਿਆ।
ਕਹੇ ਸਿੰਘ ਤੂੰ ਹੱਟ ਰੋਕਿਓ,
ਫਿਰ ਰੋਕਿਆ, ਉਹ ਕਹਿੰਦਾ ਹੱਟ ਜਾ ਬਾਹਰ ਆ ਜਾ, ਤੂੰ ਅੰਦਰ ਨਾ ਜਾਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪਣੇ ਰੰਗ ਚ ਬੈਠੇ ਨੇ, ਉਹ ਆਪਣੇ ਆਨੰਦ ਵਿਚ ਸਮਾਧੀ ਚ ਬੈਠੇ ਨੇ, ਤੂੰ ਦਰਸ਼ਨ ਕਰਨੇ ਨੇ ਸਵੇਰੇ ਕਰ ਲਈ, ਕਿਹੜਾ ਕੋਈ ਜ਼ਿਆਦਾ ਸਮਾਂ, ਚਾਰ ਕ ਘੜੀਆਂ ਦਾ ਸਮਾਂ ਹੋਰ ਹੈ, ਦਿਨ ਚੜ੍ਹਦਿਆਂ ਮਹਾਰਾਜ ਜੀ ਦੇ ਦਰਸ਼ਨ ਕਰ ਲਈ।
ਅੱਗੇ ਹੋਏ ਸੋ ਲੱਗੇ ਹਟਾਉਣ,
ਜਦੋਂ ਸਿੰਘ ਅੱਗੇ ਹੋ ਕੇ ਉਹਨੂੰ ਹਟਾਉਣ ਲੱਗਾ ਨਾ ਵੀ ਚੱਲ ਪਿੱਛੇ ਚੱਲ, ਜਦੋਂ ਪਿਛਾਹ ਨੂੰ ਹਟਾਉਣ ਲੱਗਾ ਸਿੰਘ ਉਸ ਦੀਵਾਨੇ ਨੂੰ,
ਤਬ ਤਿੰਨ ਮੂਸਲ ਕੀਨੇ ਉਠਾਵਨ,
ਮੂਸਲ ਜਿਹੜਾ ਸੀ ਸਿੰਘ ਨੂੰ ਮਾਰਨ ਵਾਸਤੇ ਚੁੱਕ ਲਿਆ ਵੀ ਹੁਣ ਮਾਰ ਹੀ ਦੇਣਾ ਹੈ।
ਮਾਰਨ ਲੱਗਿਓ ਸਿੰਘ ਨਿਹਾਰਾ, ਖੈਂਚ ਕਿਰਪਾਨ ਤੁਰਤ ਹੀ ਚਾਰਾ।
ਹੁਣ ਜਦੋਂ ਸਿੰਘ ਦੇ ਮਾਰਨ ਲੱਗਾ ਮੂਸਲ, ਹੁਣ ਸਿੰਘ ਨੇ ਵੇਖਿਆ ਵੀ ਮੈਨੂੰ ਮਾਰੇਗਾ, ਮੈਨੂੰ ਜ਼ਖਮੀ ਕਰੇਗਾ, ਤੇ ਸਿੰਘ ਨੇ ਆਪਣੇ ਬਚਾਅ ਕਰਨ ਵਾਸਤੇ, ਸਿੰਘ ਦੇ ਗਾਤਰੇ ਕਿਰਪਾਨ ਸੀ, ਉਹਨੇ ਆਪਣਾ ਬਚਾਅ ਕਰਨ ਵਾਸਤੇ ਸਿੰਘ ਨੇ ਪਹਿਰੇਦਾਰ ਨੇ ਆਪਣੀ ਕਿਰਪਾਨ ਖਿੱਚ ਲਈ, ਕਿਰਪਾਨ ਖਿੱਚ ਕੇ ਜਦੋਂ ਕਿਰਪਾਨ ਨੂੰ ਝਾੜਿਆ ਵਾਰ ਕੀਤਾ,
ਕਾਵ ਸਗੰਧ ਲੱਗਿਓ ਬੋ ਚੀਰਾ,
ਕਹਿੰਦੇ ਜਿਹੜਾ ਉਹ ਦੀਵਾਨਾ ਸੀ ਉਹਦੇ ਮੋਢੇ ਦੇ ਉੱਤੇ ਚੀਰ ਲੱਗਾ, ਮੋਢੇ ਦੇ ਉੱਤੇ ਘਾਵ ਲੱਗਾ, ਜਦੋਂ ਕਿਰਪਾਨ ਮਾਰੀ ਨਾ ਸਿੰਘ ਨੇ ਤੇ ਦੀਵਾਨੇ ਦੇ ਮੋਢੇ ਦੇ ਉੱਤੇ ਉਹਦਾ ਵਾਰ ਲੱਗਾ ਤੇ ਡੂੰਘਾ ਲੱਗ ਗਿਆ।
ਗਿਰਿਓ ਬਿਸੁੱਧ ਹੈ ਤੁਰਤ ਸਰੀਰਾ,
ਉਸੇ ਵੇਲੇ ਬਿਸੁੱਧ ਹੋ ਕੇ ਉਹ ਦੀਵਾਨਾ ਡਿੱਗ ਪਿਆ, ਜ਼ਖਮ ਡੂੰਘਾ ਲੱਗਾ ਨਾ, ਜ਼ਿਆਦਾ ਜ਼ੋਰ ਦੀ ਲੱਗ ਗਈ ਕਿਰਪਾਨ, ਉਹ ਵੀ ਸਿੰਘ ਦੀ ਬੇਵਸੀ ਸੀ, ਉਹਨੇ ਬਥੇਰਾ ਰੋਕਿਆ, ਜਦੋਂ ਮੂਸਲ ਹੀ ਮਾਰ ਦੇਣ ਲੱਗਾ ਸੀ ਤੇ ਸਿੰਘ ਦੀ ਫਿਰ ਡਿਊਟੀ ਵੀ ਇਹ ਬਣਦੀ ਸੀ ਵੀ ਆਪਣਾ ਬਚਾਅ ਕਰਨ ਵਾਸਤੇ ਉਹਨੂੰ ਮਾਰਨਾ ਹੀ ਪੈਣਾ ਸੀ। ਹੁਣ ਸਿੰਘ ਦੇ ਹੱਥ ਵਿਚ ਮੌਕੇ ਦਾ ਹਥਿਆਰ ਜਿਹੜਾ ਸੀ ਉਹ ਕਿਰਪਾਨ ਸੀ, ਉਹਨੇ ਜਦੋਂ ਕਿਰਪਾਨ ਦਾ ਵਾਰ ਕੀਤਾ ਤੇ ਦੀਵਾਨੇ ਦੇ ਮੋਢੇ ਚ ਵੱਜਾ ਤੇ ਡੂੰਘਾ ਜ਼ਖਮ ਲੱਗ ਗਿਆ, ਜਿਸ ਕਰਕੇ ਉਹ ਬੇਸੁੱਧ ਹੋ ਕੇ ਡਿੱਗ ਪਿਆ।
ਪਰਿਓ ਰਿਓ ਤੂਸ਼ਣ ਮੁਕ ਭਇਓ,
ਜ਼ਮੀਨ ਤੇ ਪਿਆ ਰਿਹਾ, ਚੁੱਪ ਕਰਕੇ ਲੇਟਿਆ ਰਿਹਾ,
ਚਾਰ ਘੜੀ ਜਬ ਦਿਨ ਚੜ ਗਏ,
ਚਾਰ ਘੜੀਆਂ ਰਾਤ ਬਤੀਤ ਹੋ ਗਈ ਜਦੋਂ ਦਿਨ ਚੜ ਗਿਆ,
ਬੋਲਿਓ ਬਾਕ ਜਬੈ ਸੁਧ ਪਾਏ, ਅਬ ਮੇਰੀ ਮੇਤੋ ਹੈ ਨੀ ਹਰਾਏ।
ਦੀਵਾਨਾ ਬੋਲਿਆ ਉਸ ਪਹਿਰੇਦਾਰ ਨੂੰ, ਕਹਿਣ ਲੱਗਾ ਭਾਈ ਸਿੰਘਾ ਹੁਣ ਤਾਂ ਦਿਨ ਚੜ ਗਿਆ, ਹੁਣ ਤਾਂ ਲੋ ਲੱਗ ਗਈ ਹੈ ਤੇ ਮੇਰੀ ਮੌਤ ਵੀ ਨੇੜੇ ਆ ਗਈ ਹੈ, ਹੁਣ ਮੇਰੀ ਮੌਤ ਆ ਗਈ ਹੈ, ਮੈਂ ਇਹ ਸਰੀਰ ਤਿਆਗ ਦੇਣਾ, ਸਮਾਂ ਮੇਰਾ ਆ ਗਿਆ ਹੈ।
ਗੁਰ ਦਰਸ਼ਨ ਕੋ ਦੇਉ ਕਰਾਏ, ਨਾ ਤਰੈ ਚਾਦ ਕਾਏ,
ਹੁਣ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾ ਦੇ, ਨਹੀਂ ਤਾਂ ਮੇਰੇ ਮਨ ਦੀ ਚਾਹਨਾ ਕਿਤੇ ਮਰਨ ਤੋਂ ਪਹਿਲਾਂ ਮਨ ਚ ਹੀ ਨਾ ਰਹਿ ਜਾਏ, ਕਿਉਂਕਿ ਮੌਤ ਮੇਰੀ ਆਉਣ ਵਾਲੀ ਹੈ, ਪ੍ਰਾਣ ਮੇਰੇ ਨਿਕਲ ਜਾਣੇ ਨੇ, ਤੇ ਹੁਣ ਮੌਤ ਦੇ ਆਉਣ ਤੋਂ ਪਹਿਲਾਂ ਮੇਰੇ ਮਨ ਦੀ ਚਾਹਨਾ ਪੂਰੀ ਕਰ ਦੇ, ਕਿਤੇ ਮੇਰੇ ਮਨ ਦੀ ਇੱਛਾ ਮਨ ਚ ਹੀ ਨਾ ਰਹਿ ਜੇ ਸਤਿਗੁਰਾਂ ਦੇ ਦਰਸ਼ਨਾਂ ਦੀ।
ਸੁਣ ਕਰ ਸਿੰਘ ਗਯੋ ਗੁਰ ਪਾਸ, ਹੱਥ ਜੋੜ ਕੀਨਸ ਅਰਦਾਸ।
ਇਹ ਸੁਣ ਕੇ ਫਿਰ ਸਿੰਘ ਗੁਰੂ ਕਲਗੀਧਰ ਜੀ ਕੋਲ ਗਿਆ ਅੰਦਰ, ਜਿੱਥੇ ਮਹਾਰਾਜ ਜੀ ਸਮਾਧੀ ਤੋਂ ਮਹਾਰਾਜ ਜੀ ਦੀ ਸਮਾਧੀ ਖੁੱਲ ਚੁੱਕੀ ਸੀ, ਦਿਨ ਚੜ ਚੁੱਕਾ ਸੀ। ਉਹ ਸਿੰਘ ਅੰਦਰ ਗਿਆ, ਉਹਨੇ ਜਾ ਕੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸਿੰਘ ਸੰਗ ਇੱਕ ਲੜਿਓ ਦੀਵਾਨਾ,
ਉਹਨੇ ਆ ਕੇ ਦੱਸਿਆ ਮਹਾਰਾਜ ਜੀ ਇੱਕ ਦੀਵਾਨਾ ਸਿੰਘ ਦੇ ਨਾਲ ਬਾਹਰ ਜਿਹੜਾ ਪਹਿਰੇਦਾਰ ਖਲੋਤਾ ਸੀ ਉਹਦੇ ਨਾਲ ਲੜ ਪਿਆ, ਝਗੜ ਪਿਆ।
ਰਿਸਕੇ ਬਸ ਅਨੀ ਕਿਰਪਾਨਾ,
ਸਿੰਘ ਨੂੰ ਗੁੱਸੇ ਵਿਚ ਆ ਕੇ ਕਿਰਪਾਨ ਮਾਰਨੀ ਪਈ, ਉਸ ਦੀਵਾਨੇ ਨੂੰ ਕਿਰਪਾਨ ਦਾ ਵਾਰ ਕਰਨਾ ਪਿਆ।
ਚਾਹਤ ਦਰਸ਼ਨ ਰਾਵਰ ਘੇਰਾ, ਯੇ ਆਵੋ ਗੁਰ ਕਹਿ ਤਿਸ ਮੇਰਾ।
ਜਿਹੜਾ ਦੀਵਾਨਾ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ। ਕਲਗੀਧਰ ਜੀ ਕਹਿੰਦੇ ਜਾਓ ਭਾਈ ਉਹਨੂੰ ਸਾਡੇ ਕੋਲ ਲੈ ਆਓ, ਉਦੋਂ ਸਾਡੇ ਦਰਬਾਰ ਵਿਚ ਸਾਡੇ ਕੋਲ ਲੈ ਆਓ।
ਹੁਣ ਪ੍ਰਭ ਤੇ ਅੰਤਰ ਲੈ ਗਏ।
ਮਹਾਰਾਜ ਜੀ ਦਾ ਬਚਨ ਸੁਣ ਕੇ ਉਸ ਦੀਵਾਨੇ ਨੂੰ ਨਾਲ ਲੈ ਕੇ ਸਿੰਘ ਅੰਦਰ ਮਹਾਰਾਜ ਜੀ ਦੇ ਕੋਲ ਦਰਬਾਰ ਵਿਚ ਤੰਬੂ ਵਿਚ ਲੈ ਕੇ ਗਏ।
ਸਿਰ ਨਿਵਾਏ ਕਰ ਦਰਸ਼ਨ ਲਏ,
ਉਸ ਦੀਵਾਨੇ ਨੇ ਜਾ ਕੇ ਮਹਾਰਾਜ ਜੀ ਨੂੰ ਸੀਸ ਨਵਾ ਕੇ ਦਰਸ਼ਨ ਕੀਤੇ।
ਕਿਰਪਾ ਨਿਦਾਲ ਕਿਰਪਾ ਕਰ ਕਯੋ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਕਲਗੀਧਰ ਜੀ ਕਿਰਪਾ ਦੇ ਘਰ ਵਿਚ ਆਏ ਹੋਏ ਬੋਲੇ, ਇਹਨੂੰ ਕਹਿਣ ਲੱਗੇ ਦੀਵਾਨੇ ਨੂੰ।
ਓ ਦੀਵਾਨਾ ਜੀਵਨ ਚਯੋ,
ਮਹਾਰਾਜ ਜੀ ਕਹਿੰਦੇ ਹਾਂ ਭਾਈ ਦੀਵਾਨਿਆ ਜ਼ਿੰਦਗੀ ਚਾਹੁੰਦਾ, ਜੇ ਸਵਾਸ ਚਾਹੀਦੇ ਨੇ ਜੀਵਨ ਚਾਹੀਦਾ ਤੇ ਦੱਸ ਦੇ, ਜੇ ਜੀਵਨ ਚਾਹੀਦਾ ਤਾਂ ਬੋਲ।
ਓ ਬਚਾਏ ਦੇਵੈ ਤੋ ਪ੍ਰਾਨਾ,
ਜੇ ਜੀਵਨ ਚਾਹੀਦਾ ਤਾਂ ਤੇਰੇ ਪ੍ਰਾਣ ਬਚਾ ਦਿੰਨੇ ਆ, ਅਸੀਂ ਤੇਰੀ ਜ਼ਿੰਦਗੀ ਬਚਾ ਦਿੰਨੇ ਆ ਜੇ ਤੈਨੂੰ ਪ੍ਰਾਣ ਚਾਹੀਦੇ ਹਨ।
ਜੀਵਨ ਕੀ ਚਾਹ ਮਾਨਾ,
ਜੇ ਤੇਰੇ ਮਨ ਚ ਜੀਵਨ ਦੀ ਚਾਹਨਾ ਹੈ ਤਾਂ ਤੈਨੂੰ ਅਸੀਂ ਜੀਵਨ ਦਾਨ ਦੇ ਦਿੰਦੇ ਹਾਂ।
ਦਰਸ਼ਨ ਕਰ ਪੁਰ ਨਿਰਮਲ ਬਣਿਓ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਦੀਵਾਨੇ ਦਾ ਮਨ ਨਿਰਮਲ ਹੋ ਚੁੱਕਾ ਸੀ, ਇਹਦਾ ਹਿਰਦਾ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਿਲਕੁਲ ਨਿਰਮਲ ਹੋ ਚੁੱਕਾ ਸੀ।
ਸਭ ਕਰ ਜੋੜ ਦੀਵਾਨਾ ਭਨਿਓ,
ਇਹਨੇ ਹੱਥ ਜੋੜ ਕੇ ਦੀਵਾਨੇ ਨੇ ਮਹਾਰਾਜ ਗੁਰੂ ਕਲਗੀਧਰ ਨੂੰ ਬੇਨਤੀ ਕੀਤੀ।
ਰਾਵਰ ਕੋ ਹਜ਼ੂਰ ਅਬ ਅਹੋ, ਜਿਤ ਪਰ ਲੋਕ ਪਿਆਨਾ ਚਾਹੋ।
ਕਹਿਣ ਲੱਗਾ ਹੇ ਸਤਿਗੁਰੂ ਸੱਚੇ ਪਾਤਸ਼ਾਹ, ਇਸ ਵੇਲੇ ਮੈਂ ਆਪ ਜੀ ਦੇ ਹਜੂਰ ਖੜਾ, ਤੁਹਾਡੇ ਦਰਸ਼ਨ ਕਰ ਰਿਹਾ ਤੇ ਮੇਰੀ ਇੱਛਾ ਹੈ ਮੈਂ ਤੁਹਾਡੇ ਦਰਸ਼ਨ ਕਰਦੇ ਹੀ ਪਰਲੋਕ ਚਲਾ ਜਾਵਾਂ, ਤੁਹਾਡੇ ਦਰਸ਼ਨ ਕਰਦਿਆਂ ਕਰਦਿਆਂ ਮੈਂ ਆਪਣੇ ਪ੍ਰਾਣ ਤਿਆਗ ਦੇਵਾਂ।
ਮੂਲਤ ਹੀ ਤਿਆਗੇ ਪ੍ਰਾਣਾ,
ਇਹ ਤਾਂ ਬੋਲਦਿਆਂ ਬੋਲਦਿਆਂ ਹੀ ਉਸ ਦੀਵਾਨੇ ਨੇ ਆਪਣੇ ਪ੍ਰਾਣ ਤਿਆਗ ਦਿੱਤੇ, ਉਹਨੇ ਆਪਣਾ ਸਰੀਰ ਉਸੇ ਤਰ੍ਹਾਂ ਵਚਨ ਕਰਦਿਆਂ ਕਰਦਿਆਂ ਹੀ ਤਿਆਗ ਦਿੱਤਾ। ਇੱਥੇ ਉਹ ਸਿੰਘ ਦਾ ਕੋਈ ਕਸੂਰ ਨਹੀਂ ਜਿਹਨੇ ਕਿਰਪਾਨ ਦਾ ਵਾਰ ਕੀਤਾ, ਉਹਨੇ ਆਪਣੀ ਡਿਊਟੀ ਨਿਭਾਈ ਹੈ ਜੋ ਉਹਦਾ ਫਰਜ਼ ਬਣਦਾ ਸੀ। ਪਹਿਰੇ ਤੇ ਖੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਧਿਆਨ ਵਿਚ ਭੰਗ ਪਾਉਣ ਲਈ ਫਿਰ ਸਿੰਘ ਨੇ ਪਹਿਲਾਂ ਉਹਨੂੰ ਤਿੰਨ ਵਾਰੀ ਤਾੜਨਾ ਕੀਤੀ ਵੀ ਚਲਾ ਜਾ, ਪਰ ਜਦੋਂ ਮਾਰਨ ਹੀ ਲੱਗਾ ਸੀ ਮੂਸਲ, ਜੇ ਸਿੰਘ ਉਹਨੂੰ ਨਾ ਮਾਰਦਾ ਤੇ ਉਹਨੇ ਸਿੰਘ ਨੂੰ ਜ਼ਖਮੀ ਕਰ ਦੇਣਾ ਸੀ, ਇਸ ਕਰਕੇ ਪਹਿਰੇਦਾਰ ਸਿੰਘ ਨੇ ਆਪਣਾ ਬਚਾਅ ਕਰਨ ਵਾਸਤੇ ਉਹਦੇ ਤੇ ਕਿਰਪਾਨ ਦਾ ਵਾਰ ਕੀਤਾ। ਇਹਨੂੰ ਗੁਨਾਹ ਨਹੀਂ ਗਿਣਿਆ ਜਾਏਗਾ, ਦੋਸ਼ ਨਹੀਂ ਗਿਣਿਆ ਜਾਏਗਾ, ਪਰ ਉਹ ਦੀਵਾਨੇ ਦੀ ਹੋਣੀ ਕੁਝ ਇਸ ਤਰ੍ਹਾਂ ਲਿਖੀ ਸੀ, ਉਹਦੀ ਮੌਤ ਹੀ ਵਧਾਤੇ ਨੇ ਇਸ ਤਰ੍ਹਾਂ ਲਿਖੀ ਸੀ ਕਿ ਕਲਗੀਧਰ ਦੇ ਦਰਸ਼ਨ ਕਰਦਿਆਂ ਉਹਨੇ ਸਾਰ ਸਰੀਰ ਤਿਆਗਣਾ ਸੀ, ਆਖਰਕਾਰ ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਪਰਸਦਿਆਂ ਹੀ ਉਸ ਦੀਵਾਨੇ ਨੇ ਸਰੀਰ ਤਿਆਗ ਦਿੱਤਾ।
ਪਾਈ ਗਤ ਪਾ ਧਨ ਦੀਵਾਨਾ,
ਮੁਕਤੀ ਮਿਲ ਗਈ ਉਸ ਦੀਵਾਨੇ ਨੂੰ, ਔਰ ਮੁਕਤ ਹੋ ਕੇ ਪਰਲੋਕ ਦੇ ਵਿਚ ਬੈਕੁੰਠ ਗਾਮੀ ਹੋ ਗਿਆ।
ਬਾਹਰ ਚਾਹੋ ਠਾਏ ਲੈ ਆਏ,
ਉਹਦਾ ਸਰੀਰ ਉਥੋਂ ਮਹਾਰਾਜ ਜੀ ਦੇ ਤੰਬੂ ਚ ਚੁੱਕ ਕੇ ਬਾਹਰ ਲੈ ਕੇ ਆਏ।
ਨਰ ਜੰਗਲ ਕੇ ਸੁਨ ਬਿਸਮਾਏ,
ਉਧਰ ਜਿਹੜੇ ਜੰਗਲ ਦੇ ਇਲਾਕੇ ਦੇ ਲੋਕ ਸਨ ਉਨ੍ਹਾਂ ਨੇ ਜਦੋਂ ਸੁਣਿਆ ਕਿ ਏਦਾਂ ਇਕ ਸਿੰਘ ਨੇ ਦੀਵਾਨੇ ਨੂੰ ਮਾਰਿਆ, ਇਹ ਗੱਲ ਜਦੋਂ ਲੋਕਾਂ ਨੇ ਸੁਣੀ,
ਇਸ ਕੰਨ مت ہتوئے.
کئیاں نے تا نندا بھی کیتی لوکاں دے نا بہت منہ ہندے نے او کئی ویری پڑچول نہیں کردے جویں انہاں دے دماغ چاہے اوداں بولی جاندے نے. کئیاں نے اس ویلے گلاں کر کے نندا بھی کیتی کہندے ویکھو جی گرو جی دے سنگھ نے ایک دیوانہ مستانہ بندہ سی او مار دتا. او تا پاگل سی او کیڑا پاگل سی کہندے او جڑا بچارا پاگل سی اونوں مار دتا ہے.
اے کیا کین کرم گر جوئے
کہندے آ کی کرم کیتا ہے تا بڑا ماڑا کم ہویا گرو جی دے دربار وچ
اتے او دیوانا گر پل پیو.
کہندے چنگا گرو ہے جن ایک دوانا مروا دتا ہے ایک مستانہ جڑا آدمی سی او مروا دتا ہے کادا گرو ہے. مالوے دے جڑے کئی لوگ سی نا ایداں گلاں کردے نے کہندے کادا گرو ہے ان ایک مستانہ ایک دوانا مروا دتا ہے.
کرے نہ کت کو جم اب کہو
کہندے ایداں دی کرت تھوڑی کردے نے گرو جہو جا کام انہاں نے کیتا ہے.
کیتک کہے دیوانا اڑیو لڑیو سنگھ تو مارن کریو.
پر کئی سمجھدار لوگ بھی سانو کہندے نا بھائی گرو جی دا ایہدے وچ کوئی دوش نہیں او دیوانہ ہی جا کے لڑیا سی ایک سنگھ دے نال اڑ گیا جس کر کے اس سنگھ نو اونوں مارنا پیا.
کیچت کہیں گرو کے دو.
پر کئی اے بھی کہندے نے کہندے دوویں گرو دے سی او دیوانہ بھی تے او سنگھ بھی دوویں گرو دے سن.
سنگھ دیوانا لڑ مر سو
کہندے دوویں گرو دے سن جے او سنگھ دے نال دیوانا لڑ کے مر گیا تا کی ہو گیا اے تا گرو دے ہی سی نا دوویں او دیوانا بھی گرو دا سی تے او جڑا سنگھ سی او بھی گرو دا سی. اے تا ہن گرو دی مرضی ہے کینو رکھنا تے کینو مارنا ہے.
جو پئی کریو کچھ تب شری پرب ڈیرا.
اس طرح مہاراج جی نے اتھے کوٹھے تے ملوکے وچ کچھ سما رہ کے اتھوں کوچ کیتا پادشاہ نے اتھوں اگے چالا پایا ہے.
رم نے ہوئے چونترے نیرا
ایتا چلدیاں چلدیاں چونترے دے نیڑے پہنچے ہن
جس کے ٹگ ٹگ ہوئے چل گئے.
چونترا جڑا سی اودے نیڑے نیڑے مہاراج سچے پاتشاہ جی لنگدیاں چلے گئے.
جیتو آنے اترے او پئے
مہاراج جی جیتو آن کے اترے ہن. کلگیتر پاتشاہ جی جیتو منڈی جس نو اج کل کہندے نے جیتو مہاراج سچی پاتشاہ جی آن کے اترے ہن.
کریو مقام تالے کہرے
جیتو وچ اک تال ویکھیا تالاب سی جل دا او مہاراج جی نے ویک کر کے اوتھے ڈیرا کیتا.
کس کی مہما کئی بڈیرے
اس تال دی مہما کئی گئی کہ او تالاب بڑا اتم ہے.
نسا پئی کر خان روپان
اتھے مہاراج جی نے ڈیرا کیتا. رات ہوئی کلگیتر پادشاہ نے لنگر پرشادا بھوجن گرہن کیتا ہے.
سپت جسا سگ گر بھگوان
جگت گرو بھگوان سچی پاتشاہ اپنے سکھاسنا تے براجمان ہوئے ہن.
بھائی پر بات کوچ کر ڈیرا
اگلا دن چڑھیا مہاراج جی نے جیتو تو بھی کوچ کر دتا اتھوں بھی مہاراج جی نے ڈیرا اپنا چالا پا دتا.
کیتک کوت تھلیرا
ایتا چلدیاں چلدیاں جدوں کچھ مہاراج جی نے پینڈا کچھ کو دا پینڈا طے کیتا
سنیر گام بلو
مہاراج جی چلدیا ایک سنیر نام دا پنڈ آیا ہے. سنیر نام دا ایک گرام آیا او جگہ ویکھی ہے.
اترے ایسے تے گر گن خان
مہاراج جی سنیر نامک جڑا نگر ہے او دی جو دے وچ آن کے اترے نے غریب نواز تھوڑی پھلی جگہ ویکھ کے
او مقام ترنگ لگائے.
مہاراج جی دا ڈیرا ہو گیا مہاراج جی دے گھوڑے بن دتے گئے.
وشرام بیٹھ سکھ پائے
اتھے مہاراج جی نے وشرام کیتا بیٹھے نے سکھ پراپت کیتا ہے.
جوگر سما نام بسنتا
جی اتھے ہی ایک سنیر پنڈ دے وچ ڈوگر نام دا ڈوگر سما نام دا ایک ویکتی بسدا سی جدا نام سما سی
میکھی پلی سمو رکھنسا
ہے ڈوگرا سی نا ایدا سما سی سمے نا دا ایکڑا ڈوگرا سی انہیں مجھاں بڑیاں رکھیاں ہوئیاں سی مئیاں بہت زیادہ رکھیاں ہوئیاں سن دودھ دا ای وپار کردا سی.
گر آگمن سنیو ہر کھایو سب میکھن کو دودھ چوایو.
جدو سمے ڈوگرے نے سنیا کہ کلگیتر پاتشاہ جی ساڈے نگر وچ اترے نے تو انہیں اس ویلے جنیاں مجھاں سن ادیاں ساریاں مجھاں دا دودھ چویا ساریاں مجھاں دا دودھ چو کے ایک جگہ تے اکٹھا کیتا.
کٹ پروائے لے نج سات آیو جے بیٹھے گر نات.
کڑے پروا لے تے کڑے پروا کے دودھ دودھ دے مجھاں جنیاں سن ساریاں دا دودھ چو لیا تے کڑے پروا کے کئی کڑے پر لے دودھ دے ہوتے سارے نال لے کے چکوا کے کلگیتر پاتشاہ جی مہاراج جی دے کول چل کے آیا.
کرے اب بندھن ارپیو آگے
جنہ دودھ سی لیا کے ستگراں دے چرنا چ پیٹ کر کے بڑے ادب تے ستکار نالے نے مہاراج جی دے چرنا تے بندنا کیتی ہے.
بیٹھیو گل پگ کر انراگے
ستگراں دے چرنا دا بھاری انراگ تے پریم اپنے ہردے چ دھارن کر کے اے ستگراں دے چرنا وچ بیٹھا ہے.
کرپا ندھان کرپا کریرا کیو ودے تے بدوں بڈیرا.
کرپا دے خزانے ستگرو کرپا وچ آئے تے سمے ڈوگرے ول ویکھ کے مہاراج جی نے بچن کیتا بھائی سما جی گرو کے خزانے چ دودھ بھیٹ کیتا دودھ بہت ودے گا تہاڈا تہاڈا دودھ تن ان بہت وادا ہوئے گا.
اتنے میں جو جاتک پورا
انہ نو خالسا جی مہاراج جی اتھے بیٹھے سن تے کپورا جٹ او چل کے آ پہنچیا.
دل تے اخیر آئے چل دورا
کپورا چودھری جڑا کوٹ کپورے مہاراج جی تو بے مکھ بھی ہو گیا سی او شکار کھیڈدا کھیڈدا ایتھے ہی آ پہنچیا.
سنیا گر اترے آئے
انہیں جدو سنیا کہ کلگیتر جی ایتھے اترے ہوئے ہن
ہم نے اس پٹ سہت سے سچائے
اپنے نال سورمیاں نو لے کے ستگراں دے کول آ گیا. کپورا ہے تا سکھ ہی سی مہاراج جی دا پر دوویں پاسے پالدا سی ادھر ترکاں والے پاسے بھی لت رکھدا سی بھی میری انہاں نال بھی بنی رہے ادھر گرو گھر نال بھی اپنا سانج پیار رکھنا چاہندا سی دوویں پاسے چلنا چاہندا سی سکھی دی بھاونا بھی سی کپورے دے اندر. تو کپورے نے جدوں پتہ لگا کہ کلگیتر جی اترے نے ایتھے اے چل کے مہاراج جی دے درشنا نو ایتھے آ گیا.
اتر ترنگ تے پائن پریو
تھوڑے تو لٹھ کے آ کے ستگراں دے چرنی پیا ہے.
پیو ادھین اگاری پھریو
مہاراج جی دے ادھین ہو کے ستگراں دے اگے پھر ہو کے بیٹھ گیا.
دیکھ کرپال تائیں سن کہ کو کپور سنگھ راجی ہے.
مہاراج جی نے نو ویکھیا تے کرپا دے گھر وچ آئے تے کہندے ہاں بھائی کپور سیاں راجی ہیں راجی خوشی ہیں. ایدا مہاراج سچی پاتشاہ نے کپورے نو پچھیا
دین منا کر جورت بھولا میں راضی میں بو منولا.
دین منا ہویا کپورے نے ہاتھ جوڑے تے کہندا سچے پاتشاہ میں راضی نہیں ہوں میرا من بڑا ڈر رہا میرا من بڑا ہول پی رہے نے ہردے دے وچ
آور باک نہ گئے کمائے.
کیوں ڈر رہا کیونکہ میرے کولو تہاڈے بچن نہیں کمائے گئے تسی مینوں جو بچن کیتا سی قلعہ دین والا میرے کولو تہاڈا بچن نہیں کمایا گیا.
دونوں دی سنکٹ بن آئے
مہاراج میں تا دوہاں پاسے مر گیا تہانوں قلعہ دیندا سی ادھر ترک ماردے نے تے جے ادھر ترکاں دی رکھدا تے ادھروں تہاڈی مار پیندی ہے. مہاراج میں تا دوہاں پاسوں ماریا گیا چکی دے پڑاں وچ آیا ہویا پیسیا گیا ہاں.
اُت ترکن تے چت بو ڈریو اتراور کو کاج نہ سریو.
ادھر مہاراج ترکاں تو میرے من چ بڑا ڈر ہے ادھر تہاڈا میں کوئی کام نہیں کر سکیا تہاڈا بھی میرے ہردے چ بڑا بھاری ڈر ہے.
ملے بنا خوشی نہ دین
مہاراج تہانوں میں مل نہیں سکیا تسی مینوں ملے بنا آ گئے اتھوں تے نا میں تو آڈی خوشی لے سکیا
جد آئے تم رسکین
مالک غصہ کر کے میرے نگر تو چڑھ کے آ گئے میں تو آڈی خوشی نہیں لے سکیا تسی میں نو ملے بنا ہی مہاراج سچی پادشاہ جی آ گئے
یا تے چنتا کشت مانا کم راضی میں کرو بخانا
مہاراج اس کر کے میرے چیت وچ بھاری چنتا میں کیویں کہاں میں راضی ہاں میں کیویں آکھاں کہ میں راضی ہاں
ترکن سنگ نہ بگڑے ہو جائے
مہاراج ادھر ترکاں نال بھی میرے کولوں بگڑیا نہیں جاندا
ابھی اونی جن اگر چکائے
جنہاں نے ساری دھرتی اپنے اگے چکائی ہوئی اپنے اگے لائی ہوئی ہے
شری گور جانیو دین بسالا بخشیو کر کھنڈا ٹالا
مہاراج نے ویکھیا بھی کپورا دین ہویا ساڈے اگے چکیا تو کلگیدر پادشاہ جی مہاراج جی نے پرسن ہو کے ایک بڑا قیمتی کھنڈا اور ایک بہت ہی سونی ٹال کپورے نو بخشی جڑی اج بھی فریدکوٹ قلعے دے وچ دسی جاندی پئی ہوئی ہے مہاراج سچی پادشاہ نے کپورے نو ایک کھنڈا تے ایک ٹال اے اپنیاں خوشیاں بخشیاں ہن
لے پرب تے کچھ ہر کھایو
مہاراج جی کولو اے دوویں چیزاں لے کے کچھ کے دے من چ خوشی ہوئی کہ ستگرو جی نے چلو مینوں خوشیاں دتیاں نے اپنی بخشش دتی ہے
ہاتھ جوڑ کر شیس نوایو
ہاتھ جوڑ کے نے مہاراج سچے پادشاہ دے چرناں وچ شیس نوایا
جانے دور ترت ہٹ چڈیو
دور جانا سی کوٹ کپورے اتو اس کر کے چھتی گھوڑے تے چڑھیا تے چل پیا
لڑبے کو اتشاہ نہ بدیو
لڑن واسطے نے اتشاہ نہ کیتا لڑن واسطے چاؤ نہ کیتا
شری گر پاکھے اہو کپورا ترت نہیں کو ریو کتورا
سچی پادشاہ جی جدوں کپورا جان لگا نا تے جاندے جاندے نو سنا کے اچھی آواز وچ بولے کہندے کپورا پھر کپورا ہی رہا ترکاں دا اے ترکاں دا ہی کتورا رہا پھر گرو دا نہیں بن سکیا پورا دوئیں پاسے تریا پھردا کدے ادھر کدے ادھر مہاراج جی کہندے پھر تا ترکاں دا ہی کتورا رہا
جت گیدی کائر بو کورا
چت کر کے رج کے گیدی ہے کائر ہے اور جھوٹا ہے
کرن جنگ کو پیو نہ سورا
جنگ کرن واسطے سورما نہیں بنیا زورا نہیں بنیا کہ میں جنگ لڑ سکا جنگ کر سکا
ارتے بے مک نہ سکھ مورا
گرو تو بے مک ہویا تینو سکھ نہیں ملنا مولو ہی سکھ نہیں ملنا
مرے ہور بر جس رورا
ساڈے نال رہندا جنگ کر کے لڑائی کر کے مردا تے ایتھے جس ہوندا تے اگے وی تینو ہوراں ور کے لے کے جاندیاں
میں دکھی بسور بسورا
بھاگ نہیں تیرے ہن دکھی ہو کے چورے گا
کم پراپت ہے بھاگ نہ پورا
کیویں پراپت ہوندی ہے دات جیڑی جنگ چ لڑ کے شہیدی دی پدوی یہ کیویں مل جاندی جے تیرے بھاگ ہی پورے نہیں ہن کپوریا
دھیرج تیج جس کو اور اورا
تیرا ہردا دھیرج تو خالی ہے ہردا تیرا دھیرج تو وہونا ہے
کم شترن کرے چک چورا
کیویں تو دشمنا نو چک چور کردا کیویں دشمنا نال لڑدا جے تیرے من وچ ہی کائے پونا گیدی پونا تے بھاگ تیرے مند ہن
سنگن سن گر پاکی پاکت بات
کلگیدر پادشاہ سنگاں نالے گلاں کر رہے نے اچھی آواز وچ بول دیا ہویا
سنیو کچھو بچ سنیو نہ جات
پورے نے جاندے جاندے نے کچھ کے گلاں تا سن لیاں کچھ نہ سنیاں گئیاں اٹھ کے جا رہا سی نا جاندے جاندے نو مہاراج جی نے بچن سنائے تو کچھ کتا سن لے کچھ کتا نہ سنے گئے
اتنے میں سدھ ایک سکھ لے آیو پرب جی گن لشکر چڑھ آیو
انہیں نو ایک سوئیا مہاراج جی دے کول پہنچیا انہیں آ کے دسیا کلگیدر پادشاہ سرہند تو فوجاں چڑھ کے آ گئیاں ਤੁਹਾਡੀ ਭਾਲ ਕਰਦਿਆਂ ਕਰਦਿਆਂ ਦੁਸ਼ਮਣਾਂ ਦਾ ਦਲ ਦੁਸ਼ਮਣਾਂ ਦੀ ਫੌਜ ਆ ਪਹੁੰਚੀ ਹੈ।
ਹੋਰ ਸਰਹੰਦ ਤੇ ਖਾਨ ਵਜੀਦਾ
ਮਹਾਰਾਜ ਵਜ਼ੀਰ ਖਾਂ ਸੂਬਾ ਸਰਹੰਦ
ਚੱਲ ਚੱਲ ਪਰਿਓ ਤੋਂ ਲੁਕੋ ਰਸੀਦਾ
ਉਹਦੀਆਂ ਫੌਜਾਂ ਤੇ ਉਹ ਆਪ ਚੜ ਕੇ ਆ ਰਿਹਾ ਤੇ ਸਮਝ ਲੋ ਪਹੁੰਚਿਆ ਹੀ ਸਮਝੋ ਸਮਝ ਲੋ ਮੇਰੇ ਪਿੱਛੇ ਪਿੱਛੇ ਨਾਲ ਹੀ ਪਹੁੰਚਿਆ ਸਮਝੋ।
ਕਾਲ ਕੇ ਪਰਸੋਂ ਲੱਗ ਚੱਲ ਆਵੇ ਰਾਵਣ ਕੋ ਪਕੜਨ ਲਲਚਾਵੇ
ਮਹਾਰਾਜ ਕੱਲ ਹੱਦ ਪਰਸੋਂ ਉਹਨੇ ਆ ਹੀ ਪਹੁੰਚਣਾ ਵੈਸੇ ਤਾਂ ਕੱਲ ਹੀ ਆ ਜਾਣਗੇ ਜੇ ਕੱਲ ਨਹੀਂ ਤਾਂ ਪਰਸੋਂ ਤੱਕ ਤਾਂ ਮਹਾਰਾਜ ਜੀ ਉਹਨੇ ਆ ਹੀ ਪਹੁੰਚਣਾ ਔਰ ਉਹ ਤੁਹਾਨੂੰ ਪਕੜਨਾ ਚਾਹੁੰਦਾ ਤੁਹਾਨੂੰ ਗ੍ਰਿਫ਼ਤਾਰ ਕਰਕੇ ਕੈਦ ਕਰਨਾ ਚਾਹੁੰਦਾ ਹੈ।
ਸੁਣ ਸ਼੍ਰੀ ਪਾਵੇ ਸਵਾਰ ਚੜਾਇਓ
ਇਹ ਸੁਣ ਕੇ ਮਹਾਰਾਜ ਜੀ ਨੇ ਉਸੇ ਵੇਲੇ ਇੱਕ ਘੋੜ ਸਵਾਰ ਚੜਾਇਆ
ਜਾਓ ਕਪੂਰੇ ਦਿਓ ਸੁਣਾਇਓ
ਪੂਰਾ ਜਾ ਰਿਹਾ ਸੀ ਨਾ ਥੋੜਾ ਜਿਹਾ ਲੰਘ ਗਿਆ ਸੀ ਅੱਗੇ ਘੋੜੇ ਤੇ ਚੜ ਕੇ ਮਹਾਰਾਜ ਜੀ ਨੇ ਉਹਦੇ ਪਿੱਛੇ ਘੋੜ ਸਵਾਰ ਨੂੰ ਦੁੜਾਇਆ ਆਖਿਆ ਕਪੂਰੇ ਨੂੰ ਜਾ ਕੇ ਆਖੋ
ਸੰਗ ਮੁਰਖੇ ਦਿਓ ਸੂਰਾ
ਮਹਾਰਾਜ ਜੀ ਕਹਿੰਦੇ ਕਪੂਰੇ ਨੂੰ ਆਖੋ ਕਿ ਸਾਨੂੰ ਕੋਈ ਮੂਰਖਾ ਦੇਵੇ ਮੂੰਹ ਰੱਖਾ ਦਾ ਮਤਲਬ ਜਿਹੜਾ ਅੱਗੇ ਰਸਤਾ ਜਾਣਦਾ ਹੋਵੇ ਜਿਹਨੂੰ ਸਾਰੇ ਇਲਾਕੇ ਦਾ ਭੇਤ ਹੋਵੇ ਕੋਈ ਏਦਾਂ ਦਾ ਮੂੰਹ ਰੱਖਾ ਸਾਨੂੰ ਦੇਵੇ ਅੱਗੇ ਲਾਣ ਵਾਸਤੇ
ਰੱਖੇ ਦੇਸ਼ ਨੇੜੇ ਕੈ ਦੂਰ
ਜਿਹੜਾ ਨੇੜੇ ਦੂਰ ਦਾ ਸਾਰਾ ਇਲਾਕਾ ਚੰਗੀ ਤਰ੍ਹਾਂ ਜਾਣਦਾ ਹੋਵੇ
ਤੁਰਕਨ ਸਨ ਪੁਨ ਰਨ ਕਮ ਸਾਨਾ
ਹੁਣ ਤੁਰਕਾਂ ਦੇ ਨਾਲ ਸਾਡਾ ਘਮਾਸਾਨ ਜੰਗ ਹੋਣਾ ਉਹ ਸਾਰੀਆਂ ਜਗ੍ਹਾਵਾਂ ਬਾਰੇ ਜਾਣਦਾ ਹੋਵੇ ਤਾਂ ਜੋ ਭਲੀ ਪ੍ਰਕਾਰ ਨਾਲ ਕੋਈ ਚੰਗਾ ਪਹਾੜ ਟਿਕਾਣਾ ਵੇਖ ਕੇ ਅਸੀਂ ਦੁਸ਼ਮਣਾਂ ਦਾ ਮੁਕਾਬਲਾ ਕਰ ਸਕੀਏ
ਅਮਰੋ ਪਰ ਕਰੇ ਬਿਨ ਪ੍ਰਾਣਾ
ਔਰ ਸਾਡਾ ਵੱਡਾ ਭਾਰੀ ਘਮਾਸਾਨ ਹੋਣਾ ਤੁਰਕਾਂ ਦੇ ਨਾਲ
ਸੁਨ ਸੋਰ ਹੈ ਗਯੋ ਤਵਾਏ ਮਿਲਿਓ ਜਾਏ ਕਰ ਟਿਕ ਕੇ ਸਤਾਏ
ਇਹ ਸੁਣ ਕੇ ਘੋੜ ਸਵਾਰ ਦੁੜਾਇਆ ਉਹਨੇ ਘੋੜਾ ਤੇ ਕਪੂਰੇ ਨੂੰ ਰਸਤੇ ਵਿਚ ਹੀ ਜਾ ਕੇ ਮਿਲਿਆ
ਗੁਰ ਕੀ ਕਹਿਵਤ ਸਕਲ ਸੁਣਾਏ
ਜੀ ਧਰ ਜੀ ਦਾ ਸਾਰਾ ਬਚਨ ਕਪੂਰੇ ਨੂੰ ਉਸ ਘੋੜ ਸਵਾਰ ਨੇ ਦੱਸਿਆ ਹੈ
ਉਹ ਮੁਰੱਖੇ ਹੈ ਅਗਵਾਏ
ਸਾਨੂੰ ਕੋਈ ਮੁਰੱਖੇ ਦੇ ਦੇ ਜਿਹੜਾ ਅੱਗੇ ਅੱਗੇ ਹੋ ਕੇ ਸਾਰਾ ਰਸਤਾ ਇਲਾਕਾ ਦੱਸ ਦੇਵੇ ਜਿਹਨੂੰ ਨੇੜੇ ਦੂਰ ਦਾ ਸਾਰੀ ਜਗ੍ਹਾ ਦਾ ਭੇਤ ਹੋਵੇ
ਅਰੇ ਹੋਏ ਅਵਲੋਕੇ ਉਹ ਖਾਨਾ
ਉਸ ਵੇਲੇ ਕਪੂਰੇ ਨੇ ਘੋੜਾ ਰੋਕਿਆ ਤੇ ਘੋੜਾ ਰੋਕਦੇ ਇਹਦੇ ਨਾਲ ਇੱਕ ਖਾਨ ਸੀ ਮੁਸਲਮਾਨ ਖਾਨ ਸੀ ਕਪੂਰੇ ਦੀ ਫੌਜ ਵਿਚ ਉਹ ਇਲਾਕੇ ਦਾ ਭੇਤੀ ਸੀ ਸਾਰੇ ਦਾ ਉਹਨੂੰ ਅੱਗੇ ਪਿੱਛੇ ਸਾਰੇ ਪਾਸੇ ਦਾ ਪਤਾ ਸੀ ਵੀ ਕਿੱਥੇ ਪਾਣੀ ਮਿਲਦਾ ਕਿੱਥੇ ਪਾਣੀ ਨਹੀਂ ਮਿਲਦਾ ਕਿਹੜਾ ਇਲਾਕਾ ਕਿੱਦਾਂ ਦਾ ਹੈ ਕਿੱਥੇ ਲੜਿਆ ਜਾ ਸਕਦਾ ਕਿੱਥੇ ਨਹੀਂ ਉਹਨੇ ਇੱਕ ਖਾਨ ਨੂੰ ਉਸ ਵੇਲੇ ਵੇਖਿਆ ਆਪਣੇ ਕੋਲ ਕਪੂਰੇ ਨੇ ਖੜੇ ਹੋਏ ਨੂੰ
ਕਵੇ ਕਪੂਰੇ ਬਾਕ ਬਕਾਨਾ
ਕਪੂਰੇ ਨੇ ਉਸ ਖਾਨ ਨੂੰ ਆਪਣੇ ਕੋਲ ਸੱਦਿਆ ਤੇ ਸੱਦ ਕੇ ਬੁਲਾ ਕੇ ਕਹਿਣ ਲੱਗਾ
ਜਾਹੇ ਗੁਰੂ ਸੰਗ ਰਹੋ ਅਗਾਰੇ
ਖਾਨ ਜੀ ਤੁਸੀਂ ਜਾਓ ਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਤੁਸੀਂ ਰਹੋ
ਬੇਗਮ ਨੂੰ ਸੰਗ ਜਾ ਸੋ ਬਾਰੇ
ਉਹਨਾਂ ਨੂੰ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਉਥੇ ਲੈ ਕੇ ਜਾਈ ਜਿੱਥੇ ਪਾਣੀ ਮਿਲ ਜਾਏ ਕਿਉਂਕਿ ਇਲਾਕਾ ਇਹੋ ਜਿਹਾ ਸੀ ਪਾਣੀ ਨਹੀਂ ਸੀ ਮਿਲਦਾ ਗਰਮੀਆਂ ਦੇ ਦਿਨ ਸਨ ਵਿਸਾਖ ਦਾ ਮਹੀਨਾ ਸੀ ਉਦੋਂ ਪਾਣੀ ਚਾਹੀਦਾ ਵੀ ਸੀ ਜ਼ਿਆਦਾ ਤੇ ਕਹਿਣ ਲੱਗਾ ਉਥੇ ਲੈ ਕੇ ਜਾਈ ਸਤਿਗੁਰਾਂ ਨੂੰ ਜਿੱਥੇ ਇਹਨਾਂ ਨੂੰ ਪਾਣੀ ਦੀ ਭਾਲ ਮਿਲ ਜੇ ਪਾਣੀ ਮਿਲ ਜਾਏ
ਤੁਰਕਨ ਸੰਗ ਜੇ ਹੋਏ ਪੱਟ ਪੀਰਾ
ਜੇ ਤੁਰਕਾਂ ਦੇ ਨਾਲ ਪੱਟ ਹੋਵੇਗਾ ਵੀ ਜੰਗ ਯੁੱਧ ਹੋਵੇਗਾ ਵੀ
ਲੜੋ ਨਾ ਚਲੋ ਆਪ ਤੇ ਸਵੇਰਾ
ਤੂੰ ਨਾ ਲੜੀ ਤੂੰ ਟਾਲਾ ਹੀ ਕਰ ਦੇ ਕਿਉਂਕਿ ਤੂੰ ਮੇਰਾ ਬੰਦਾ ਕਿਤੇ ਤੁਰਕਾਂ ਨੂੰ ਪਤਾ ਲੱਗ ਗਿਆ ਵੀ ਕਪੂਰੇ ਦਾ ਬੰਦਾ ਗੁਰੂ ਜੀ ਵੱਲੋਂ ਲੜ ਰਿਹਾ ਤੇ ਉਨ੍ਹਾਂ ਨੇ ਫਿਰ ਮੇਰੇ ਦੋਖੀ ਬਣ ਜਾਣਾ ਕਹਿੰਦਾ ਤੈਨੂੰ ਲੜਾਈ ਕਰਨ ਦੀ ਲੋੜ ਨਹੀਂ ਬਸ ਤੂੰ ਰਸਤਾ ਹੀ ਦੱਸਣਾ ਗੁਰੂ ਜੀ ਨੂੰ ਉੱਥੇ ਲੈ ਜਾ ਜਿੱਥੇ ਪਾਣੀ ਹੋਵੇ
ਹੈ ਕਰ ਆਪ ਬਚਾਵੋ
ਉਹਦੇ ਜੰਗ ਹੋਇਆ ਵੀ ਨਾ ਤੇ ਇਧਰ ਉਧਰ ਹੋ ਕੇ ਆਪਣਾ ਆਪ ਬਚਾ ਲਵੀ
ਬਸ ਲਾਗਤ ਗੁਰ ਪੀਨਾ ਲੜਾਵੋ
ਜੇ ਬਸ ਚੱਲੇ ਤੇ ਗੁਰੂ ਜੀ ਨੂੰ ਵੀ ਲੜਨ ਤੋਂ ਰੋਕ ਦੇਈ ਗੁਰੂ ਜੀ ਨੂੰ ਵੀ ਨਾ ਹੀ ਲੜਨ ਦੇਈ ਜੇ ਤੇਰਾ ਬਸ ਚੱਲੇ
ਜਹਾਂ ਤਾਲ ਜੀਰਗ ਖਿਸਰਾਣਾ ਗੁਰ ਕੇ ਸੰਗ ਤਾਂ ਲੱਗ ਜਾਣਾ
ਜਿੱਥੇ ਖਿਦਰਾਣੇ ਦੀ ਢਾਬ ਹੈ ਖਿਦਰਾਣੇ ਦਾ ਤਾਲ ਹੈ ਉਥੇ ਤੱਕ ਤੂੰ ਗੁਰੂ ਜੀ ਦੇ ਨਾਲ ਜਾ ਉਥੇ ਤੱਕ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਚਲਾ ਜਾ
ਮਿਲੋ ਤਾਂ ਆਏ
ਉਥੇ ਗੁਰੂ ਜੀ ਨੂੰ ਛੱਡ ਕੇ جتھے پھر میں ہوواں اتھے چل کے واپس میرے کول آ کے مینوں مل لئی
کہ مل جاؤ ترک دل مائے
جے فوج آ جائے ترکاں دی تے گرو جی نوں چھڈ کے پھر ترکاں وچ رل جائے گرو جی والے پاسے نہ رہی پھر ترکاں والے پاسے رل جائیں
سمجھ بھارتا سب تب خانا
اس ویلے اس خان نے کپورے دی ساری وارتا چنگی طرح سمجھی جو نے سمجھائی ہے
سوار پیانا
اپنے نال کچھ سوار بھی لے لے کچھ سوار اپنے نال لے کے چل پیا
آئے ملیو ست گر کے ساتھ بندن کین جور جگات
آیا آ کے ستگراں نوں ملیا خان انہیں آ کے ستگراں دے چرنا تے ادب سہت بندنا کیتی نمسکار کیتی ہے
جنگل دیش بارتا سارے
جنگل دے علاقے دی ساری بارتا
بوجی گر خانے تو چارے
پوچھا دس بھی جنگل دے علاقے بارے اس علاقے بارے تو جاندا ہے جویں مہاراج جی نے پوچھا انہیں اسی طرح ستگرو جی نو دسیا ہے
پرب جی ایک تال کے درارا الپنیر چت کو ہم جانا
ست گرو جی اتھے پانی نہیں ملدا کتے لڑن واسطے سب تو پہلا سورمیا نو پانی بھی چاہیے اس کر کے کھدرانے دی ٹھاب ہے اتھے بالکل نیڑے کچھ دوری تے اتھے تک میں تانو نال لے کے جانا ہے
پر چھان تز نکت نہ پانے
نیڑے ہور کوئی جگہ نہیں ہے نہ ہی نیڑے کتے پانی ملدا ہے
پہلے چلو ہوئے اگوانے
اتھے میں تانو اگے لگ کے لے کے چلدا ہاں
لڑو تا کچھ ترک سنگارو
اتھے چل کے تسی ترکاں نال لڑو انہاں نال جنگ کرو
جنگل میں اگر پدارو
میں اگے جنگل دے وچ تہاڈے نال چلدا پھر تسی اتھوں لڑ کے اگے چلے جانا
بس لشکر کو چلے نہ کو
اتھے ترکاں دے لشکر دا تہاڈے تے کوئی بس نہیں چلے گا
جل من ہٹے مود مت ہو
جدوں انہاں نوں پانی نہ ملے گا ترکاں نوں پچھے ہٹنا ہی پوے گا انہاں نوں مڑنا ہی پوے گا
ام کہ سن کر خان رو پانا
کہہ کے خان پان مہاراج سچی پاتشاہ نے کیتا ہے
سپت جسا سکھ کرپا ندانا
رات دا سما سی مہاراج جی سکھ ندان ست گرو جی براجے ہن
اس پر بات کر سوچ شنانا
اور اگلے دن سویرے اٹھ کے سوچ شنان کیتا ہے
پائے دین من سبدانا
کاٹھی پا کے ساودھان ہو کے مہاراج سچے پاتشاہ جی نے ایتھوں اگے نو چالا پایا ہے جویں پاتشاہ جی کھدرانے دی ٹاب ول ٹر رہے نے جا رہے نے کتھا آپ جی اگلے پرسنگاں چ سربن کرو گے صاحباں دا پوتر پاون اتہاس کتھن کردیا ہوئیاں پلاں چکاں دی کھیما